सम्मान योग गुरु स्वारी सत्संगियो, वाहिगुरु जी का खालसा, वाहिगुरु जी की फतेह। धन गुरु अंगद देव साहिब दे 500 साल आगमन पुरब के संबंध में उन्हां राही बख्शिश होई तुरकी बाणी का गायन आप जी के सन्मुख पेश किया जा रहा है, जिस अध्यात्मक विचार नूं स्पष्ट करन वाले गुरु बचना दा आप कीर्तन श्रवण करोगे, उस विच दूसरे गुरुदेव जी ने प्रभु दा प्यार दृढ़ करन अते प्रभु दे सेवक बनन दी सोझी दित्ती है। गुरु साहिब ये वडमुरला ख्याल दिंदे हन कि इस हड मास दे शरीर विच आउण दा साडा मनुखां दा मकसद ये है कि असी कुछ इस तरह की अपनी सोच बनाईए जिस नाल साडा सुभा साडे सिरजनहार वाहिगुरु जी वर्गा ही हो जाए। सुभा दे इस मेल सदका साडा प्रभु जी नाल सदीवी मिलाप बन आए। श्री गुरु ग्रंथ साहिब दे पन्ना 1245 उते सारंग की वार नाल दर्ज श्लोक विच आप जी फुरमान करदे हन, जैसा करै कहावै तैसा, ऐसी बनी जरूरत, होवै लिंग चिंग न होवै, ऐसी कही है सूरत, जो ओस इच्छे सो फल पाए, तां नानक कही है मूरत। साहिब जी बचन करदे हन कि देखो भाई, सहज सुभा ही सृष्टि की ये जरूरत भाव ये नियम बन गया है कि हर एक मनुख जिहो जिहा कर्म करदा है ओहो जिहा उसका नाम पै जांदा है। इसे नियमां की कड़ी विच ये भी विचार स्थापित हो चुके है कि ओही मनुखा शरीर सही अर्थां विच अरोग शरीर कहा जांदा है जिस दे सारे शरीरक अंग नरोए होण, भाव कोई भी अंग चिंग अर्थात चढ़िया होया जां टुटिया भजिया ना होवे। इसे तरह पूर्ण तौर ते मनुख भी उसे नूं ही कहा जा सकता है जिस दे अंदर विकारां दा प्रभाव अते नासमझी दियां ऊणताइयां ना होण। मनुख नरोए विचारां दा धारनी बन के आनंदमई जीवन बतीत करे, उस दे अंदर आनंद दे दाते प्रभु नूं मिलण दी निर्मल इच्छा होवे अते सुची जई काल कमाई राही उस नूं इस इच्छा पूर्ति दा फल भी प्राप्त हो जाए। सतपुरशां ने शुरू तो ही संसार दे मनुखां नूं सर्व सुखां दी इच्छा करदे भी देखे है, पर दुखां विच रोंदे धोंदे भी देखे है। रोण कुरलाउण दा कारण ही उन्हां नूं इह समझ आया कि मनुख जिस सुख प्राप्ति की इच्छा लई जिउंदा है उसकी बजाए उसके जीवन विच दुखां कलेशां अते चिंतावां दा झखड़ झुलदा रहिंदा है। इसका सही कारण तो उसनू पता नहीं लगता, पर इस दे लई कदी ओ दूजियां नू दोषी ठहराउंदा, कदी परमात्मा नू कोसदा है, कदी माड़ी किस्म दे रोने रोंदा है। गुरबाणी ने जिथे मनुख दी इस तरसयोग हालत दे होर कई कारण दसे हन, उत्थे एक कारण यह दसिया है कि बंदा हमेशा अपनी समझ ते समर्था दा हंकार तां करदा रहिंदा है, पर इस दे राही कदे स्वै पड़चोल नहीं करदा। दूजियां नूं ना समझ कह कह के उन्हां दे सामने कई तरह के उपदेशां दी झड़ी ला दिंदा है, पर अपने आप नूं रंचक मात्र भी समझाउण दी लोड़ नहीं समझदा। जे किते कोई उस दी इस ना समझी वल थोड़ा जिहा इशारा भी कर देवे तां उह छटपटा जांदा है। सतपुरशां अनुसार हर मनुख हुक्म मनण विच नहीं बल्कि हुक्म देण विच संतुष्टि महसूस करदा है। जदों सारे ही इस सुभा दे धारनी होणगे तां टकराओ अते दुबदा तां कुदरती है। गुरु साहिब सानू साडी आनंदमई अवस्था दे गुआचण दा कारण दसदे हन। सानू अपनी फोकी जी सियाणप दी टेक छड के हुक्मी बंदा बनना नहीं आ रहा। सृष्टि दे मालक प्रभु दा चाकर बनन दी लोड़ महसूस नहीं हो रही। दासां दा दास तां की, दास बनन दी भुख भी नहीं जाग रही, पर लोड़ पैण ते ਅਸੀਂ ਸਭ ਦੀ ਚਰਨ ਤੂੜ ਅਥਵਾ ਸਤਿਗੁਰੂ ਜੀ ਜਾਂ ਪ੍ਰਭੂ ਦੇ ਨਿਮਾਣੇ ਸੇਵਕ ਹੋਣ ਦਾ ਪਖੰਡ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਗੁਰੂ ਅੰਗਦ ਸਾਹਿਬ ਮਨੁੱਖ ਦੀ ਇਸ ਦੋਗਲੀ ਅਤੇ ਦੰਭੀ ਅਵਸਥਾ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਕਰਦੇ ਹਨ। ਜੋ ਜੀਏ ਹੋਏ ਸੋ ਉਗਵੈ, ਮੋਹ ਕਾ ਕਹਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਉ। ਅਰਥਾਤ ਮਨੁੱਖ ਦੇ ਮਨ ਵਿੱਚ ਜੋ ਕੁਝ ਹੁੰਦਾ ਹੈ ਉਹ ਉਸ ਦੇ ਵਿਚਾਰਾਂ, ਕਰਮਾਂ ਜਾਂ ਬਾਹਰੀ ਵਰਤੋਂ ਵਿਹਾਰ ਵਿੱਚੋਂ ਪ੍ਰਗਟ ਹੋ ਹੀ ਜਾਂਦਾ ਹੈ। ਜੇ ਅੰਦਰ ਨੀਅਤ ਵਿੱਚ ਕੁਝ ਹੋਰ ਹੋਵੇ ਪਰ ਬਾਹਰੋਂ ਚਲਾਕੀ ਨਾਲ ਕੁਝ ਹੋਰ ਐਲਾਨ ਕੀਤੇ ਜਾਣ ਤਾਂ ਇਸ ਦਾ ਕੋਈ ਵੀ ਲਾਹੇਵੰਦਾ ਨਤੀਜਾ ਨਹੀਂ ਨਿਕਲ ਸਕਦਾ। ਐਵੇਂ ਮੂੰਹ ਵਿੱਚੋਂ ਵਿਅਰਥ ਫੂਕਾਂ ਮਾਰਨ ਵਾਲੀ ਗੱਲ ਰਹਿ ਜਾਂਦੀ ਹੈ। ਸਾਹਿਬ ਸਾਨੂੰ ਝੰਜੋੜਦੇ ਹਨ ਕਿ ਭਾਈ, ਇਹ ਕੋਈ ਨਿਆਂ ਵਾਲੀ ਗੱਲ ਤਾਂ ਨਹੀਂ ਕਿ ਮਨੁੱਖ ਜ਼ਹਿਰ ਦੇ ਬੀਜ ਬੀਜਦਾ ਰਹੇ ਪਰ ਅੰਮ੍ਰਿਤ ਦੇ ਫਲ ਦੀ ਆਸ ਕਰਦਾ ਰਹੇ। ਗੁਰੂ ਸਾਹਿਬ ਨੇ ਸਾਡੀ ਆਨੰਦਮਈ ਸਫਲ ਜ਼ਿੰਦਗੀ ਵਾਸਤੇ ਸਾਨੂੰ ਸਮਝਾਇਆ ਕਿ ਐਵੇਂ ਦਿਖਾਵੇ ਵਾਲਾ ਜਾਂ ਆਪਣੀ ਅਕਲ ਦੇ ਝੂਠੇ ਜਿਹੇ ਮਾਣ ਵਾਲਾ ਪਾਸਾ ਛੱਡਿਆ ਜਾਵੇ। ਪ੍ਰਭੂ ਦੇ ਨਾਮ ਉੱਤੇ ਬਖੇੜੇ ਖੜ੍ਹੇ ਕਰਨ ਵਾਲੀ ਚੁੰਝ ਚਰਚਾ ਨਾ ਕੀਤੀ ਜਾਏ, ਸਗੋਂ ਅਮਲੀ ਰੂਪ ਵਿੱਚ ਵਾਹਿਗੁਰੂ ਦਾ ਹੁਕਮੀ ਸੇਵਕ ਬਣਨ ਦਾ ਉੱਦਮ ਕੀਤਾ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਸਾਹਿਬ ਫਰਮਾਉਂਦੇ ਹਨ, ਚਾਕਰ ਲੱਗੈ ਚਾਕਰੀ, ਨਾਲੇ ਗਾਰਬਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਪਾਤਸ਼ਾਹ ਜੀ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜੇ ਕੋਈ ਆਪਣੇ ਆਪ ਨੂੰ ਕਿਸੇ ਮਾਲਕ ਦਾ ਨੌਕਰ ਵੀ ਕਹਾਈ ਜਾਏ ਪਰ ਉਸਦੀ ਨੌਕਰੀ ਕਰਦਿਆਂ ਮਾਲਕ ਦੇ ਸਾਹਮਣੇ ਹੰਕਾਰ ਭਰੀਆਂ ਗੱਲਾਂ ਵੀ ਕਰੀ ਜਾਵੇ, ਸਭ ਨਾਲ ਵਾਦ ਵਿਵਾਦ ਵੀ ਕਰੀ ਜਾਏ, ਐਸਾ ਚਾਕਰ ਆਪਣੀਆਂ ਫੋਕੀ ਚਤੁਰਾਈ ਭਰੀਆਂ ਬਹੁਤੀਆਂ ਗੱਲਾਂ ਕਰਕੇ ਆਪਣੇ ਮਾਲਕ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਜਦੋਂ ਕੋਈ ਆਪਣੀ ਹਉਮੈ ਅਤੇ ਚੁਸਤੀ ਚਲਾਕੀ ਛੱਡ ਕੇ ਸੁੱਚੀ ਨਿਮਰਤਾ ਸਹਿਤ ਆਪਣੇ ਖਸਮ ਦੀ ਸੇਵਾ ਕਰਦਾ ਹੈ ਤਾਂ ਹੀ ਉਸ ਨੂੰ ਆਪਣੇ ਮਾਲਕ ਪਾਸੋਂ ਕੁਝ ਆਦਰ ਮਾਣ ਮਿਲਦਾ ਹੈ। ਗੁਰੂ ਦੇਵ ਫਰਮਾਉਂਦੇ ਹਨ ਕਿ ਠੀਕ ਇਸੇ ਤਰ੍ਹਾਂ ਜੀਵਨ ਨੂੰ ਆਨੰਦ ਭਰਪੂਰ ਬਣਾਉਣ ਲਈ ਜ਼ਰੂਰੀ ਹੈ ਕਿ ਆਪਣੀ ਦੁਨਿਆਵੀ ਅਕਲ ਜਾਂ ਕਿਸੇ ਹੋਰ ਸਾਧਨ ਦਾ ਮਾਣ ਛੱਡ ਕੇ ਸਮਰਪਿਤ ਸੇਵਕ ਵਾਲਾ ਜੀਵਨ ਜੀਵਿਆ ਜਾਵੇ। ਐਸਾ ਕਰਨ ਨਾਲ ਪ੍ਰਭੂ ਕੋਲੋਂ ਦਾਤਾਂ ਤਾਂ ਕੀ, ਪ੍ਰਭੂ ਆਪ ਹੀ ਮਿਲ ਜਾਂਦੇ ਹਨ। ਸਾਹਿਬ ਕਹਿੰਦੇ, ਭਾਈ ਸਫਲ ਜੀਵਨ ਤਾਂ ਇਹੋ ਹੀ ਹੈ। ਇਸੇ ਉਪਦੇਸ਼ ਨੂੰ ਹੋਰ ਦ੍ਰਿੜ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਹੀ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਫੁਰਮਾਨ ਕਰਦੇ ਹਨ, ਸਲਾਮ ਜਵਾਬ ਦੋਵੇਂ ਕਰੈ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਂ ਨਾ ਕਾਈ ਪਾਏ। ਭਾਵ ਜੇ ਕੋਈ ਮਨੁੱਖ ਪ੍ਰਭੂ ਕਿਰਪਾ ਦਾ ਪਾਤਰ ਬਣਨ ਲਈ ਪ੍ਰਭੂ ਜੀ ਨੂੰ ਆਪਣਾ ਮਾਲਕ ਦਾਤਾ ਆਖੀ ਜਾਵੇ ਅਤੇ ਉਸ ਕੋਲੋਂ ਆਪਣੀ ਖੁਸ਼ੀ ਲਈ ਦਾਤਾਂ ਮੰਗੀ ਜਾਏ, ਜਦੋਂ ਕੁਝ ਸੁੱਖ ਮਿਲਦਾ ਲੱਗਿਆ ਤਾਂ ਸਿਰ ਝੁਕਾਈ ਜਾਵੇ, ਪਰ ਜਦੋਂ ਆਪਣੇ ਮਤਲਬ ਦਾ ਕਿਸੇ ਵੇਲੇ ਕੁਛ ਨਾ ਮਿਲਿਆ ਤਾਂ ਰਜ਼ਾ ਵਿੱਚ ਰਾਜ਼ੀ ਨਾ ਰਹੇ ਬਲਕਿ ਰੋਸ ਭਰੇ ਜਵਾਬ ਅਤੇ ਸ਼ਿਕਵੇ ਕਰਦਾ ਰਹੇ। ਸਾਹਿਬ ਕਹਿੰਦੇ, ਐਸਾ ਵਿਅਕਤੀ ਪ੍ਰਭੂ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦਾ। ਉਸਦਾ ਸਿਰ ਨਵਾਉਣਾ ਅਤੇ ਸ਼ਿਕਵੇ ਵੀ ਕਰੀ ਜਾਣਾ ਦੋਵੇਂ ਗੱਲਾਂ ਹੀ ਝੂਠੀਆਂ ਹਨ। ਗੁਰੂ ਨਾਨਕ ਸਾਹਿਬ ਦਾ ਫੁਰਮਾਨ, ਚਾਕਰ ਕਹੀ ਹੈ ਖਸਮ ਕਾ, ਸਹੁੰ ਉੱਤਰ ਦੇ, ਵਜੋਂ ਗਵਾਏ ਆਪਣਾ, ਤਖ਼ਤ ਨਾ ਬੈਸੈਂ ਸੇ। ਅਰਥਾਤ ਜੋ ਮਨੁੱਖ ਪ੍ਰਭੂ ਮਾਲਕ ਦਾ ਸੇਵਕ ਵੀ ਕਹਾਵੇ ਅਤੇ ਸਾਹਮਣੇ ਜਵਾਬ ਵੀ ਦੇਈ ਜਾਵੇ, ਭਾਵ ਉਸ ਦੇ ਹੁਕਮ ਵਿੱਚ ਨਾ ਤੁਰੇ, ਉਹ ਆਪਣੀ ਤਨਖਾਹ ਗਵਾ ਲੈਂਦਾ, ਭਾਵ ਉਹ ਮਿਹਰ ਤੋਂ ਵਾਂਝਿਆ ਰਹਿ ਜਾਂਦਾ ਹੈ। ਅਜਿਹੇ ਜੀਵ ਰੱਬੀ ਤਖਤ ਉੱਤੇ ਨਹੀਂ ਬੈਠ ਸਕਦੇ, ਭਾਵ ਵਾਹਿਗੁਰੂ ਜੀ ਨਾਲ ਮਿਲਾਪ ਨਹੀਂ ਹਾਸਲ ਕਰ ਸਕਦੇ। ਗੁਰਬਾਣੀ ਵਿੱਚ ਜਿੱਥੇ ਮਨੁੱਖ ਨੂੰ ਆਪਣਾ ਜੀਵਨ ਸਦੀਵੀ ਖੁਸ਼ੀਆਂ ਭਰਿਆ ਬਣਾਉਣ ਲਈ ਹਰ ਤਰ੍ਹਾਂ ਦੀ ਹਉਮੈ ਅਤੇ ਪਖੰਡ ਤਿਆਗਣ ਦਾ ਉਪਦੇਸ਼ ਦਿੱਤਾ ਗਿਆ ਹੈ, ਉੱਥੇ ਨਾਲ ਹੀ ਸਮਰਪਿਤ ਹੋਣ ਅਤੇ ਹੁਕਮੀ ਸੇਵਕ ਬਣਨ ਲਈ ਵੀ ਅਗਵਾਈ ਦਿੱਤੀ ਗਈ ਹੈ। ਪਰ ਜਿੱਥੇ ਸੇਵਕ, ਦਾਸ, ਚਾਕਰ ਜਾਂ ਲਾਲਾ ਗੋਲਾ ਬਣਨ ਦੇ ਵਿਸਮਾਦੀ ਨਤੀਜਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ, ਉੱਥੇ ਇਸ ਪੱਖੋਂ ਵੀ ਸੁਚੇਤ ਕੀਤਾ ਕਿ ਇਹ ਕਾਰਜ ਬਹੁਤ ਔਖਾ ਹੈ। ਕਿਉਂਕਿ ਇੱਕ ਤਾਂ ਮਨੁੱਖ ਆਪਣੀਆਂ ਗਰਜ਼ਾਂ ਨਾਲ ਜੁੜ ਕੇ ਹੀ ਸਾਂਝਾਂ ਬਣਾਉਣ ਦਾ ਆਦੀ ਹੈ, ਦੂਸਰਾ ਇਸ ਦੇ ਲਈ ਸਦਾ ਸੌਖਾ ਅਤੇ ਸੁਰੱਖਿਅਤ ਜਿਹਾ ਰਸਤਾ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਗੁਰੂ ਜਾਂ ਪ੍ਰਭੂ ਦੀ ਸੇਵਾ ਭਗਤੀ ਦੇ ਮਾਰਗ ਉੱਤੇ ਐਸੀ ਮੌਕਾ ਪ੍ਰਸਤ ਬਿਰਤੀ ਕਾਮਯਾਬ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਸੇਵਕ ਦੀ ਮਾਨਸਿਕ ਅਵਸਥਾ ਦਾ ਬੜੇ ਭਾਵਪੂਰਤ ਢੰਗ ਨਾਲ ਵਰਣਨ ਕਰਦੇ ਹੋਏ ਫਰਮਾਉਂਦੇ ਹਨ ਕਿ ਸੇਵਕ ਹੋਣ ਦਾ ਦਾਅਵਾ ਕਰਨ ਵਾਲੇ ਤਾਂ ਬਹੁਤ ਹਨ, ਪਰ ਸਹੀ ਅਰਥਾਂ ਵਿੱਚ ਸੇਵਕ ਕੌਣ ਹੈ? ਕਹਿਣ ਕਹਾਵਨ ਕਉ ਕਈ ਕੀਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਯੋਗ ਕਉ ਬੀਤੈ। ਅਰਥਾਤ ਗੱਲਾਂ ਨਾਲ ਸੇਵਕ ਕਹਾਉਣ ਵਾਲੇ ਤਾਂ ਕਈ ਹਨ, ਪਰ ਪ੍ਰਭੂ ਜੀ ਨਾਲ ਮੇਲ ਮਿਲਾਪ ਦੀ ਅਸਲੀਅਤ ਨੂੰ ਜਾਣਨ ਵਾਲਾ ਕੋਈ ਬਿਰਲਾ ਬਿਰਲਾ ਹੀ ਸੇਵਕ ਹੈ। ਗੁਰੂ ਨਾਨਕ ਸਾਹਿਬ ਨੇ ਪ੍ਰਭੂ ਦੇ ਸੇਵਕਾਂ ਦਾ ਜੀਵਨ ਬਿਆਨ ਕਰਦਿਆਂ ਹੋਇਆਂ ਫਰਮਾਇਆ, ਲਾਲਾ ਸੋ ਜੀਵਤ ਮਰੈ ਵਿੱਚੋਂ ਆਪ ਗਵਾਏ, ਬੰਧਨ ਟੂਟੈ ਮੁਕਤ ਹੋਏ, ਤ੍ਰਿਸ਼ਨਾ ਅਗਨ ਬੁਝਾਏ, ਸਭ ਮਹਿ ਨਾਮ ਨਿਧਾਨ ਹੈ ਗੁਰਮੁਖ ਕੋ ਉਪਾਏ। ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣਿਆਰ, ਤੁਧ ਜੇਵਰ ਦਾਤਾ ਕੋ ਨਹੀਂ, ਤੂੰ ਬਖਸ਼ਣਹਾਰ, ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ। ਸਾਹਿਬ ਸਪਸ਼ਟ ਕਰਦੇ ਹਨ ਕਿ ਪ੍ਰਭੂ ਦਾ ਲਾਲਾ ਭਾਵ ਸੇਵਕ ਉਹੀ ਅਖਵਾ ਸਕਦਾ ਜੋ ਦੁਨੀਆਂ ਦੀ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵੱਲੋਂ ਮਰਿਆ ਰਹਿੰਦਾ, ਸੰਸਾਰਕ ਮੋਹ ਤੋਂ ਉਤਾਂਹ ਰਹਿ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ। ਅਜਿਹੇ ਸੇਵਕ ਦੇ ਮਾਇਆ ਵਾਲੇ ਬੰਧਨ ਟੁੱਟ ਜਾਂਦੇ ਹਨ, ਦੁਨਿਆਵੀ ਮੋਹ ਤੋਂ ਉਸਨੂੰ ਮੁਕਤੀ ਮਿਲ ਜਾਂਦੀ ਹੈ, ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ। ਸਾਹਿਬ ਕਹਿੰਦੇ ਹਨ ਕਿ ਉਂਝ ਤਾਂ ਪ੍ਰਭੂ ਪਿਤਾ ਦਾ ਨਾਮ ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ, ਪਰ ਇਸ ਨਾਮ ਖਜ਼ਾਨੇ ਨੂੰ ਪ੍ਰਾਪਤ ਕਰਨ ਦੀ ਸੋਝੀ ਗੁਰੂ ਦੇ ਸਨਮੁਖ ਹੋਣ ਵਾਲੇ ਸੇਵਕ ਨੂੰ ਹੀ ਹੁੰਦੀ ਹੈ। ਐਸਾ ਸੇਵਕ ਮਾਲਕ ਪ੍ਰਭੂ ਪਿਤਾ ਪਾਸ ਨਿਮਰਤਾ ਸਹਿਤ ਬੇਨਤੀਆਂ ਕਰਦਾ ਰਹਿੰਦਾ ਹੈ, ਹੇ ਵਾਹਿਗੁਰੂ ਜੀ, ਤੇਰੀ ਮਿਹਰ ਤੋਂ ਬਿਨਾਂ ਤੇਰੇ ਸੇਵਕ ਵਿੱਚ ਕੋਈ ਗੁਣ ਪੈਦਾ ਨਹੀਂ ਹੋ ਸਕਦਾ, ਸਗੋਂ ਮੈਂ ਤੇਰਾ ਸੇਵਕ ਕਹਾਉਣ ਵਾਲਾ ਤਾਂ ਔਗੁਣਾਂ ਨਾਲ ਭਰਿਆ ਪਿਆ। ਜਦੋਂ ਤੂੰ ਆਪ ਹੀ ਬਖਸ਼ਿਸ਼ ਕਰਦਾ ਤਾਂ ਤੇਰਾ ਸੇਵਕ ਤੇਰਾ ਹੁਕਮ ਮੰਨਦਾ, ਹੁਕਮ ਮੰਨਣ ਨੂੰ ਹੀ ਸਭ ਤੋਂ ਸ੍ਰੇਸ਼ਟ ਕਾਰਜ ਸਮਝਦਾ। ਹੇ ਪ੍ਰਭੂ ਜੀ, ਮੇਰੇ ਲਈ ਤਾਂ ਤੁਹਾਡੇ ਜਿੱਡਾ ਦਾਤਾ ਹੋਰ ਕੋਈ ਹੈ ਹੀ ਨਹੀਂ। ਗੁਰੂ ਅੰਗਦ ਦੇਵ ਸਾਹਿਬ ਦਾ ਆਪਣਾ ਜੀਵਨ ਅਨਿੰਨ ਸੇਵਕ ਦੀ ਜਿਉਂਦੀ ਜਾਗਦੀ ਉਦਾਹਰਣ ਹੈ। ਸੇਵਕ ਰੂਪ ਵਿੱਚ ਆਪਣੇ ਸਤਿਗੁਰੂ ਜੀ ਦੇ ਦਰ 'ਤੇ ਕੀਤੀ ਹੋਈ ਕਾਲਣਾ ਨੇ ਹੀ ਉਹਨਾਂ ਨੂੰ ਭਾਈ ਲਹਿਣਾ ਤੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਦੇ ਰੂਪ ਵਿੱਚ ਸਿੱਖ ਤੋਂ ਸਤਿਗੁਰੂ ਦੀ ਪਦਵੀ ਤੱਕ ਪਹੁੰਚਾਇਆ ਸੀ। ਇਸੇ ਰੂਹਾਨੀ ਸਫਲਤਾ ਦੇ ਭੇਦ ਨੂੰ ਹਜ਼ੂਰ ਪਾਤਸ਼ਾਹ ਫਿਰ ਆਪਣੇ ਸਿੱਖਾਂ ਸੇਵਕਾਂ ਦੇ ਭਲੇ ਲਈ ਸਾਰੀ ਜ਼ਿੰਦਗੀ ਦ੍ਰਿੜ ਕਰਾਉਂਦੇ ਰਹੇ। ਆਪ ਜੀ ਦੇ ਇੱਕ ਸੇਵਕ ਭਾਈ ਜੀਵਾ ਜੀ ਰੋਜ਼ਾਨਾ ਲੰਗਰ ਤਿਆਰ ਕਰਨ ਦੀ ਸੇਵਾ ਕਰਦੇ ਸਨ। ਇੱਕ ਦਿਨ ਬਹੁਤ ਹਨੇਰੀ ਆਉਣ ਦੇ ਕਾਰਨ ਲੰਗਰ ਤਿਆਰ ਨਾ ਹੋ ਸਕਿਆ ਤਾਂ ਭਾਈ ਜੀਵਾ ਜੀ ਨੇ ਸਤਿਗੁਰੂ ਜੀ ਅੱਗੇ ਗਿਲਾ ਕੀਤਾ। ਹਜ਼ੂਰ ਨੇ ਸਮਝਾਇਆ, ਭਾਈ ਜੀਵਾ, ਇਹ ਹਨੇਰੀ ਵੀ ਉਸੇ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਹੈ ਜੋ ਅੰਨ ਪਾਣੀ ਦਾ ਦਾਤਾ ਹੈ, ਇਸ ਲਈ ਉਸ ਦੇ ਕਿਸੇ ਵੀ ਕੌਤਕ ਬਾਰੇ ਸੇਵਕ ਕਹਾਉਣ ਵਾਲੇ ਨੂੰ ਗਿਲਾ ਕਰਨਾ ਨਹੀਂ ਸੋਭਦਾ। ਭਾਈ ਜੀਵਾ ਜੀ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਤਾਂ ਸੇਵਕ ਲਈ ਮਰਿਆਦਾ ਹੀ ਇਹ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਵਾਹਿਗੁਰੂ ਜੀ ਦੇ ਸੇਵਕ ਦੀ ਐਸੀ ਆਤਮਕ ਅਵਸਥਾ ਬਿਆਨ ਕਰਦਿਆਂ ਗੁਰੂ ਅੰਗਦ ਸਾਹਿਬ ਨੇ ਪ੍ਰਭੂ ਜੀ ਦੀ ਸੇਵਾ ਦਾ ਇੱਕ ਹੋਰ ਬੜਾ ਵਿਸਮਾਦੀ ਪੱਖ ਵਰਣਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 475 ਉੱਤੇ ਆਸਾ ਕੀ ਵਾਰ ਨਾਲ ਹੀ ਦਰਜ ਸਲੋਕ ਵਿੱਚ ਸਾਹਿਬ ਫੁਰਮਾਨ ਕਰਦੇ ਹਨ, ਇਹ ਕਿਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ, ਨਾਨਕ ਸੇਵਕ ਕੰਢੀਐ ਜਿਸੇ ਤੀ ਖਸਮ ਸਮਾਏ। ਅਰਥਾਤ ਉਹ ਸੇਵਾ ਕਿਸ ਤਰ੍ਹਾਂ ਦੀ ਹੋਈ ਜਿਸ ਰਾਹੀਂ ਸੇਵਕ ਦੇ ਮਨ ਵਿੱਚੋਂ ਆਪਣੇ ਮਾਲਕ ਦਾ ਡਰ ਹੀ ਦੂਰ ਨਾ ਹੋਵੇ। ਅਸਲੀ ਸੇਵਕ ਤਾਂ ਉਹੀ ਅਖਵਾ ਸਕਦਾ ਜੋ ਮਾਲਕ ਦੀ ਸੇਵਾ ਕਰਦਿਆਂ ਮਾਲਕ ਵਿੱਚ ਹੀ ਲਿਵਲੀਨ ਹੋ ਜਾਵੇ, ਮਾਲਕ ਵਰਗਾ ਹੀ ਹੋ ਜਾਏ। ਅਰਥਾਤ ਮਾਲਕ ਵਿੱਚ ਅਤੇ ਸੇਵਕ ਵਿੱਚ ਕੋਈ ਭਿੰਨ ਭੇਦ ਨਾ ਰਹਿ ਜਾਏ। ਗੁਰੂ ਪਿਆਰਿਓ, ਗੁਰਬਾਣੀ ਵਿੱਚ ਰੱਬ ਦੇ ਡਰ ਦਾ ਬਹੁਤ ਜ਼ਿਕਰ ਆਇਆ ਹੈ, ਬਾਰ ਬਾਰ ਰੱਬ ਦੇ ਭੈ ਵਿੱਚ ਰਹਿਣ ਦੀ ਪ੍ਰੇਰਣਾ ਦਿੱਤੀ ਗਈ ਹੈ। ਪਰ ਦੂਜੇ ਪਾਸੇ ਪ੍ਰਭੂ ਨਾਲ ਰੂਹ ਦੇ ਪਿਆਰ ਦਾ ਰਿਸ਼ਤਾ ਬਣਾਉਣ ਦੀ ਗੱਲ ਵੀ ਕੀਤੀ ਗਈ ਹੈ। ਵਿਚਾਰਵਾਨਾਂ ਦੇ ਜੀਵਨ ਅਨੁਭਵ ਮੁਤਾਬਕ ਪਿਆਰ ਅਤੇ ਡਰ ਦੋ ਵੱਖ ਵੱਖ ਮਨੁੱਖੀ ਬਿਰਤੀਆਂ ਹਨ ਜੋ ਇੱਕ ਦੂਜੇ ਤੋਂ ਬਿਲਕੁਲ ਉਲਟ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ। ਦੋਹਾਂ ਦੀ ਪ੍ਰਕਿਰਤੀ ਵੱਖਰੀ ਹੈ, ਦੋਹਾਂ ਦੇ ਨਤੀਜੇ ਬਿਲਕੁਲ ਵੱਖਰੇ ਹਨ। ਡਰ ਹਮੇਸ਼ਾ ਦੂਰੀ ਪੈਦਾ ਕਰਦਾ ਹੈ, ਕਿਉਂਕਿ ਡਰ ਕਾਰਨ ਸਹਿਮ ਪੈਦਾ ਹੁੰਦਾ ਹੈ। ਅਸੀਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਜ਼ਿੰਦਗੀ ਵਿੱਚ ਦੇਖ ਸਕਦੇ ਹਾਂ, ਜਿਸ ਵੀ ਵਿਅਕਤੀ, ਜੀਵ ਜਾਂ ਵਸਤੂ ਕੋਲੋਂ ਅਸੀਂ ਡਰਦੇ ਹਾਂ ਉਸਦੇ ਤਾਂ ਅਸੀਂ ਨੇੜੇ ਵੀ ਨਹੀਂ ਜਾਣਾ ਚਾਹੁੰਦੇ, ਸਗੋਂ ਉਸ ਬਾਰੇ ਤਾਂ ਕੁਝ ਕਹਿਣਾ ਸੁਣਨਾ ਵੀ ਪਸੰਦ ਨਹੀਂ ਕਰਦੇ। ਡਰਾਉਣ ਵਾਲੀ ਕਿਸੇ ਵੀ ਵਸਤੂ ਜਾਂ ਵਿਅਕਤੀ ਦੇ ਪ੍ਰਤੀ ਨਫ਼ਰਤ ਅਤੇ ਦੂਰੀ ਤਾਂ ਹੋ ਸਕਦੀ ਹੈ, ਪਰ ਅਪਣੱਤ ਨਹੀਂ ਹੋ ਸਕਦੀ, ਕਿਉਂਕਿ ਉਸ ਕੋਲੋਂ ਸਾਨੂੰ ਨੁਕਸਾਨ ਜਾਂ ਦੁੱਖ ਪਹੁੰਚਣ ਦਾ ਖਤਰਾ ਲੱਗਿਆ ਰਹਿੰਦਾ ਹੈ ਅਤੇ ਡਰ ਦਾ ਕਾਰਨ ਵੀ ਇਹ ਹੋਈ ਹੈ। ਜਿਸ ਨੂੰ ਅਸੀਂ ਆਪਣਾ ਦੁਸ਼ਮਣ ਸਮਝੀਏ ਉਸ ਨੂੰ ਦੇਖਣਾ ਜਾਂ ਉਸ ਬਾਰੇ ਚਰਚਾ ਵੀ ਸਾਨੂੰ ਭਾਉਂਦੀ ਨਹੀਂ, ਉਸ ਦੀ ਯਾਦ ਤਾਂ ਸਾਨੂੰ ਪਰੇਸ਼ਾਨ ਕਰ ਦਿੰਦੀ ਹੈ। ਪਰ ਪਿਆਰ ਦੀ ਅਵਸਥਾ ਬਿਲਕੁਲ ਉਲਟੀ ਹੈ। ਜਿਤਨਾ ਕਿਸੇ ਨਾਲ ਸਾਡਾ ਪਿਆਰ ਹੋਵੇਗਾ ਉਤਨੀ ਹੀ ਉਸ ਦੀ ਯਾਦ ਸਾਨੂੰ ਘੇਰੀ ਰੱਖੇਗੀ। ਉਸ ਨੂੰ ਹਮੇਸ਼ਾ ਨਾਲ ਦੇਖਣ ਦੀ ਇੱਛਾ, ਉਸ ਦੀ ਖੁਸ਼ੀ ਲੈਣੀ, ਉਸ ਦੇ ਲਈ ਕੁਝ ਵੀ ਕਰ ਗੁਜ਼ਰਨ ਦਾ ਵਿਚਾਰ, ਇਹ ਕਿਸੇ ਪ੍ਰਤੀ ਪਿਆਰ ਦੇ ਵਿਸ਼ੇਸ਼ ਲੱਛਣ ਹਨ। ਗੁਰੂ ਨਾਨਕ ਸਾਹਿਬ ਆਪਣੇ ਪ੍ਰਭੂ ਪਿਆਰ ਦੀ ਚਰਚਾ ਕਰਦੇ ਹਨ ਕਿ ਉਸ ਦੇ ਮਿਲਾਪ ਦੀ ਗੱਲ ਤਾਂ ਇੱਕ ਪਾਸੇ, ਉਸ ਦੀ ਸਿਫਤ ਸਲਾਹ ਤੋਂ ਬਿਨਾਂ ਵੀ ਮੈਂ ਮਰਦਾ, ਆਖਾਂ ਜੀਵਾਂ ਵਿਸਰੈ ਮਰ ਜਾਉਂ। ਸੋ ਇਸ ਵਿਚਾਰ ਨੂੰ ਜੇ ਧਿਆਨ ਵਿੱਚ ਰੱਖੀਏ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਇੱਕੋ ਵੇਲੇ ਕਿਸੇ ਕੋਲੋਂ ਡਰਦੇ ਵੀ ਰਹੀਏ ਅਤੇ ਉਸ ਨਾਲ ਪਿਆਰ ਵੀ ਕਰੀਏ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਨਾਲ ਲਿਵਲੀਨਤਾ ਦੇ ਵਾਸਤੇ ਇਹ ਡਰ ਅਤੇ ਪਿਆਰ ਇੱਕੋ ਵੇਲੇ ਜ਼ਰੂਰੀ ਹੈ। ਫੁਰਮਾਨ ਹੈ, ਨਾਨਕ ਜਿਨ ਮਨ ਪਾਉ ਤਿਨਾਂ ਮਨ ਪਾਓ। ਭਾਵ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਡਰ ਹੁੰਦਾ ਹੈ ਉਹਨਾਂ ਦੇ ਅੰਦਰ ਹੀ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਕਿ ਗੁਰੂ ਸਾਹਿਬ ਸਵੈ ਵਿਰੋਧੀ ਗੱਲ ਕਰ ਰਹੇ ਹਨ? ਕੀ ਗੁਰੂ ਸਾਹਿਬ ਦਾ ਇਹ ਉਪਦੇਸ਼ ਦੁਬਧਾ ਪੈਦਾ ਕਰਦਾ? ਦਰਅਸਲ ਜਦੋਂ ਵੀ ਅਸੀਂ ਵਿਵੇਕਪੂਰਨ ਸ਼ਰਧਾ ਅਤੇ ਵਿਸ਼ਵਾਸ ਨਾਲ ਗੁਰੂ ਪਿਤਾ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਪਠਨ ਪਾਠਨ ਕਰਾਂਗੇ ਤਾਂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੀਆਂ ਰਮਜ਼ਾਂ ਖੁੱਲ੍ਹਣ ਦੀ ਬਖਸ਼ਿਸ਼ ਹੋਵੇਗੀ। ਗੁਰੂ ਸਾਹਿਬ ਨੇ ਸਾਨੂੰ ਆਗਿਆ ਕੀਤੀ ਹੈ ਕਿ ਵੱਧ ਤੋਂ ਵੱਧ ਪ੍ਰਭੂ ਜੀ ਦਾ ਗੁਣਗਾਨ ਕਰਨਾ ਅਤੇ ਉਸ ਦੇ ਗੁਣਾਂ ਦਾ ਧਿਆਨ ਧਰਦੇ ਰਹਿਣਾ ਹੈ ਤਾਂ ਕਿ ਵਾਹਿਗੁਰੂ ਜੀ ਨਾਲ ਅਪਣੱਤ ਭਾਵ ਪੈਦਾ ਹੋਵੇ, ਵਾਹਿਗੁਰੂ ਦੇ ਮਿਲਾਪ ਦੀ ਪਿਆਸ ਜਾਗੇ। ਮਨੁੱਖੀ ਰਿਸ਼ਤਿਆਂ ਵੱਲ ਥੋੜ੍ਹਾ ਧਿਆਨ ਦੇਈਏ ਤਾਂ ਸਾਨੂੰ ਸਪਸ਼ਟ ਹੋਵੇਗਾ ਕਿ ਜਦੋਂ ਵੀ ਕਿਸੇ ਬਜ਼ੁਰਗ ਦੀਆਂ ਚੰਗਿਆਈਆਂ ਦਾ ਸਾਨੂੰ ਗਿਆਨ ਹੁੰਦਾ ਹੈ ਤਾਂ ਉਸ ਪ੍ਰਤੀ ਸਾਡੇ ਮਨ ਵਿੱਚ ਅਦਬ ਸਤਿਕਾਰ ਪੈਦਾ ਹੋ ਜਾਂਦਾ ਹੈ। ਜਿਤਨਾ ਜ਼ਿਆਦਾ ਕੋਈ ਬਜ਼ੁਰਗ ਸਾਨੂੰ ਚੰਗਾ ਲੱਗਦਾ ਉਤਨਾ ਹੀ ਉਸ ਦੇ ਸਾਹਮਣੇ ਸਤਿਕਾਰ ਨਾਲ ਝੁੱਕ ਕੇ ਉਸਦੀ ਖੁਸ਼ੀ ਅਤੇ ਅਸੀਸ ਲੈਣ ਨੂੰ ਮਨ ਕਰਦਾ ਹੈ। ਬਸ ਇਸੇ ਅਦਬ ਸਤਿਕਾਰ ਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਨਿਰਮਲ ਪੈਦਾ ਨਾਮ ਦਿੱਤਾ ਹੈ। ਸੂਹੀ ਰਾਗ ਦੀਆਂ ਲਾਵਾਂ ਦੇ ਪਾਠ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਉਪਦੇਸ਼ ਹੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਪਰਮ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਸਾਡੇ ਅੰਦਰ ਪ੍ਰਭੂ ਜੀ ਦਾ ਨਿਰਮਲ ਪੈ ਪੈਦਾ ਕਰ ਦਿੰਦੀ ਹੈ। ਇਹ ਡਰ ਇਸੇ ਕਰਕੇ ਨਿਰਮਲ ਹੈ ਕਿਉਂਕਿ ਇਸਨੇ ਸਾਡੇ ਅੰਦਰ ਪ੍ਰਭੂ ਜੀ ਪ੍ਰਤੀ ਸਹਿਮ ਨਹੀਂ ਬਣਾਉਣਾ ਹੁੰਦਾ, ਬਲਕਿ ਲਗਾਓ ਪੈਦਾ ਕਰਨਾ ਹੈ। ਸੋ ਸਤਸੰਗੀਓ, ਗੁਰਬਾਣੀ ਵਿਚਲੇ ਪ੍ਰਭੂ ਪ੍ਰਤੀ ਡਰ ਅਤੇ ਦੁਨਿਆਵੀ ਡਰ ਦੇ ਇਸੇ ਵਿਸਮਾਦੀ ਅੰਤਰ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਸਾਹਿਬ ਨੇ ਪ੍ਰਭੂ ਨਾਲ ਸਾਂਝ ਲਈ ਜਿਤਨੇ ਵੀ ਰਿਸ਼ਤਿਆਂ ਦੀ ਚਰਚਾ ਕੀਤੀ ਹੈ ਉਸ ਵਿੱਚ ਇਹੋ ਨਿਰਮਲ ਪੈ ਧਾਰਨ ਕਰਨ ਦੀ ਆਗਿਆ ਕੀਤੀ ਗਈ ਹੈ। ਇਸੇ ਭਾਵਨਾ ਵਿੱਚ ਹੀ ਪ੍ਰਭੂ ਨਾਲ ਪਿਆਰ ਅਤੇ ਡਰ ਇੱਕੋ ਸਮੇਂ ਸੰਭਵ ਹੋ ਸਕਣਗੇ। ਪੂਰਨ ਅਦਬ ਸਤਿਕਾਰ ਪੂਰਨ ਪਿਆਰ ਸਾਂਝ ਦਾ ਅਧਿਕਾਰੀ ਬਣਾਉਂਦਾ ਹੈ, ਜਿਸ ਸਾਂਝ ਵਿੱਚ ਦੂਜੀਆਂ ਸਾਰੀਆਂ ਸਾਂਝਾਂ ਖਿੱਚ ਨਹੀਂ ਪਾਉਂਦੀਆਂ, ਸਗੋਂ ਵਾਹਿਗੁਰੂ ਪ੍ਰੀਤਮ ਦੀ ਹਰ ਰਜ਼ਾ ਚੰਗੀ ਲੱਗਦੀ ਹੈ। ਇਸੇ ਰੂਹਾਨੀ ਅਵਸਥਾ ਦਾ ਵਰਣਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 474 ਉੱਤੇ ਆਸਾ ਕੀ ਵਾਰ ਨਾਲ ਦਰਜ ਸਲੋਕ ਵਿੱਚ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ। ਇਹ ਕਿਨੇਹੀ ਆਸ਼ਕੀ ਦੂਜੇ ਲੱਗੈ ਜਾਏ, ਨਾਨਕ ਆਸ਼ਕ ਕਾਂਢੀ ਹੈ ਸਦ ਹੀ ਰਹੇ ਸਮਾਏ। ਚੰਗੈ ਚੰਗਾ ਕਰ ਮੰਨੈ ਮੰਦੈ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਭਾਵ ਉਸ ਪ੍ਰੇਮੀ ਦਾ ਉਹ ਪ੍ਰੇਮ ਸੱਚਾ ਪ੍ਰੇਮ ਨਹੀਂ ਹੁੰਦਾ ਜੋ ਆਪਣੇ ਪਿਆਰੇ ਨੂੰ ਛੱਡ ਕੇ ਕਿਸੇ ਹੋਰ ਨਾਲ ਦਿਲ ਜੋੜ ਲਵੇ। ਪਾਤਸ਼ਾਹ ਫਰਮਾਉਂਦੇ ਹਨ ਕਿ ਆਸ਼ਕ ਤਾਂ ਸਹੀ ਅਰਥਾਂ ਵਿੱਚ ਉਸਨੂੰ ਹੀ ਆਖਿਆ ਜਾ ਸਕਦਾ ਜੋ ਹਰ ਵੇਲੇ ਆਪਣੇ ਪ੍ਰੀਤਮ ਦੀ ਯਾਦ ਵਿੱਚ ਮਗਨ ਰਹੇ। ਪਰ ਇਸ ਦੇ ਉਲਟ ਜੋ ਬੰਦਾ ਆਪਣੇ ਪ੍ਰੀਤਮ ਦੇ ਕਿਸੇ ਚੰਗੇ ਲੱਗਦੇ ਕੰਮ ਨੂੰ ਚੰਗਾ ਆਖੀ ਜਾਵੇ, ਪਰ ਜਦੋਂ ਕੋਈ ਆਪਣੇ ਆਪ ਨੂੰ ਮਾੜਾ ਕੰਮ ਲੱਗੇ ਉਸਨੂੰ ਮਾੜਾ ਕਹੀ ਜਾਏ, ਐਸਾ ਵਿਅਕਤੀ ਪ੍ਰੇਮੀ ਨਹੀਂ ਅਖਵਾ ਸਕਦਾ, ਕਿਉਂਕਿ ਉਹ ਤਾਂ ਚੰਗੇ ਮੰਦੇ ਦੀਆਂ ਗਿਣਤੀਆਂ ਵਿੱਚ ਪਿਆ ਹੋਇਆ। ਸੋ ਪ੍ਰਭੂ ਪਿਆਰਿਆਂ ਲਈ ਰੂਹਾਨੀ ਪਿਆਰ ਦੀ ਸਫਲਤਾ ਵਾਸਤੇ ਦੋ ਜ਼ਰੂਰੀ ਅਵਸਥਾਵਾਂ ਸੱਚੇ ਪਾਤਸ਼ਾਹ ਜੀ ਨੇ ਸਮਝਾਈਆਂ ਹਨ। ਇੱਕ ਤਾਂ ਜੀਵਨ ਦੇ ਹਰ ਪਲ ਵਿੱਚ ਸੁਰਤੀ ਬਿਰਤੀ ਵਾਹਿਗੁਰੂ ਜੀ ਦੇ ਗੁਣਗਾਨ ਵੱਲ ਲੱਗੀ ਰਹੇ, ਅਤੇ ਦੂਜਾ ਜੀਵਨ ਬਤੀਤ ਕਰਦਿਆਂ ਹਰ ਦੁੱਖ ਸੁੱਖ ਨੂੰ ਪ੍ਰਭੂ ਦੀ ਦਾਤ ਸਮਝੇ ਅਤੇ ਉਸ ਨੂੰ ਸਰਬ ਕਲਾ ਸਮਰੱਥ ਜਾਣ ਕੇ ਸਤਿਕਾਰ ਭਰੀ ਪਿਆਰ ਸਾਂਝ ਬਣਾਈ ਰੱਖੇ। ਸੋ ਆਓ ਇਸ ਅਧਿਆਤਮਕ ਅਵਸਥਾ ਦੀ ਮਿਹਰ ਭਰੀ ਪ੍ਰਾਪਤੀ ਲਈ ਦੂਸਰੇ ਪਾਤਸ਼ਾਹ ਜੀ ਦੇ ਬਚਨਾਂ ਦਾ ਸਤਿਕਾਰ ਸਹਿਤ ਕੀਰਤਨ ਸ਼ਰਵਣ ਕਰੀਏ ਜੀ। ਕੀਰਤਨ ਦੀ ਸੇਵਾ ਨਿਭਾ ਰਹੇ ਹਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।